ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸੰਭਾਲੇ ਜੀ ਜੰਤ ਜਿਨਹਿ ਪ੍ਰਤਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਸਦਾ ਧਨ ਅੰਤਰ ਨਾਮ ਸੰਭਾਲੇ ਜੀ ਜੰਤ ਜਿਨਹਿ ਪ੍ਰਤਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪ੍ਰਗਾਸ ਹਰ ਨਾਮ ਧਿਆਵੈ ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ ਸ਼ਾਂਤ ਸ਼ਿੰਗਾਰ ਰਾਵੀ ਪ੍ਰਭ ਸੋਏ ਹਉ ਮੈਂ ਵਿੱਚ ਪ੍ਰਭ ਕੋਈ ਨਾ ਪਾਏ ਮੂਲੋਂ ਭੁੱਲਾ ਜਨਮ ਗਵਾਏ ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਿਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਿਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਆਪ ਵਡਭਾਗੇ ਹੋ ਜੋ ਨਿਤਾ ਪ੍ਰਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੁਗੋ ਜੁਗੋ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸਾਡੇ ਸਾਰਿਆਂ ਲਈ ਪਾਵਨ ਹੁਕਮ ਦੀ ਬਖਸ਼ਿਸ਼ ਕੀਤੀ ਹੈ ਉਸ ਦੀ ਵਿਚਾਰ ਕਰਨ ਅਤੇ ਸੁਣਨ ਲਈ ਜੁੜੇ ਹੋ। ਜਦੋਂ ਪਹਿਲੀ ਵਾਰੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਸੰਗਤ ਲਈ ਮਨੁੱਖਤਾ ਲਈ ਉਹ ਬਹੁਤ ਵੱਡਾ ਭਾਗਾਂ ਵਾਲਾ ਦਿਨ ਸੀ। ਸੰਗਤਾਂ ਨੇ ਗੁਰੂ ਪਾਤਸ਼ਾਹ ਜੀ ਦਾ ਬੜਾ ਬੜਾ ਧੰਨਵਾਦ ਕੀਤਾ ਕਿ ਮਹਾਰਾਜ ਸਾਨੂੰ ਤੁਸੀਂ ਇਹ ਬੋਹਿਤ ਦੇ ਦਿੱਤਾ ਪਰ ਕਿਰਪਾ ਕਰਕੇ ਇਹ ਵੀ ਸਮਝਾਓ ਕਿ ਅਸੀਂ ਇਸ ਖਜ਼ਾਨੇ ਤੋਂ ਕਿਵੇਂ ਲਾਹ ਲੈ ਸਕਦੇ ਹਾਂ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਮੁਖਾਰਬਿੰਦ ਤੋਂ ਫਰਮਾਇਆ, ਗੁਰੂ ਸੰਗਤ ਜੀ, ਗੁਰੂ ਪਿਆਰ ਵਾਲਿਓ, ਇਸ ਤੋਂ ਲਾਹਾ ਲੈਣ ਦੇ ਤਿੰਨ ਤਰੀਕੇ ਹਨ। ਸਭ ਤੋਂ ਪਹਿਲਾ ਤਰੀਕਾ ਹੈ ਕਿ ਗੁਰਬਾਣੀ ਦਾ ਪਾਠ ਇਕਾਂਤ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਕੀਤਾ ਜਾਏ। ਦੂਜਾ ਤਰੀਕਾ ਹੈ ਬਾਣੀ ਨੂੰ ਕੀਰਤਨ ਰੂਪ ਉਚਾਰਨ ਕੀਤਾ ਤੇ ਸੁਣਿਆ ਜਾਏ। ਤੀਜਾ ਤਰੀਕਾ ਹੈ ਬਾਣੀ ਦੇ ਸ਼ਬਦ ਦੀ ਵਿਚਾਰ ਕੀਤੀ ਜਾਏ, ਜਿਸ ਨੂੰ ਕਥਾ ਕਰਨੀ ਵੀ ਕਿਹਾ ਜਾਂਦਾ। ਸੰਗਤ ਨੇ ਬੜਾ ਧੰਨਵਾਦ ਕੀਤਾ, ਆਖਿਆ ਸਕੇ ਪਾਤਸ਼ਾਹ ਤੇ ਤੁਸੀਂ ਬੜੀ ਕਿਰਪਾ ਕੀਤੀ, ਸਾਨੂੰ ਇਹ ਦਾਤ ਵੀ ਬਖਸ਼ੀ ਤੇ ਤਰੀਕਾ ਵੀ ਦੱਸ ਦਿੱਤਾ, ਹੁਣ ਇਹ ਵੀ ਕਿਰਪਾ ਕਰੋ ਸਾਨੂੰ ਇਹਦਾ ਮਹਾਤਮ ਵੀ ਸਮਝਾਓ, ਕਿਉਂਕਿ ਹਰ ਮਨੁੱਖ ਚਾਹੁੰਦਾ ਮੈਂ ਉਸ ਤਰੀਕੇ ਨਾਲ ਕੰਮ ਕਰਾਂ ਜਿਹਦੇ ਨਾਲ ਮੈਨੂੰ ਲਾਭ ਜ਼ਿਆਦਾ ਹੋਵੇ। ਮੈਂ ਵੀ ਚਾਹੁੰਦਾ, ਤੁਸੀਂ ਵੀ ਚਾਹੁੰਦੇ ਹੋ ਲਾਭ ਜ਼ਿਆਦਾ ਹੋਵੇ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿਣ ਲੱਗੇ ਸਾਧ ਸੰਗਤ, ਜਦੋਂ ਤੁਸੀਂ ਇਕਾਂਤ ਵਿੱਚ ਬਹਿ ਕੇ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਦਾ ਪਾਠ ਕਰੋਗੇ ਉਹਦਾ ਲਾਭ ਇਤਨਾ ਹੈ ਜਿਤਨਾ ਖੂਹ ਦੇ ਪਾਣੀ ਦਾ। ਆਖਣਗੇ ਮਹਾਰਾਜ ਸਮਝ ਨਹੀਂ ਆਈ, ਤੁਹਾਡੇ ਵਿੱਚੋਂ ਵੀ ਸ਼ਾਇਦ ਕਈਆਂ ਨੂੰ ਸਮਝ ਨਾ ਆਈ ਹੋਵੇ ਖੂਹ ਦੇ ਪਾਣੀ ਦਾ ਕੀ ਮਤਲਬ ਹੈ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਪਿਆਰਿਓ, ਜਿਵੇਂ ਖੇਤ ਨੂੰ ਸਿੰਜਣ ਵਾਸਤੇ ਖੂਹ ਲਾਇਆ ਜਾਂਦਾ, ਇਹ ਠੀਕ ਹੈ ਕਿ ਹੁਣ ਟਿਊਬਵੈਲ ਹਨ, ਨਹਿਰਾਂ ਹਨ, ਹੋਰ ਸਾਧਨ ਹਨ, ਪਰ ਪੁਰਾਤਨ ਤਰੀਕਾ ਜਿਹੜਾ ਉਹ ਖੂਹ ਲਾਉਣਾ ਸੀ। ਆਖਿਆ ਜਿਹੜਾ ਖੂਹ ਹੈ ਨਾ ਉਹ ਉਹਨਾਂ ਖੇਤਾਂ ਨੂੰ ਸਿੰਜਦਾ ਹੈ ਜਿਹੜੇ ਖੇਤ ਖੂਹ ਦੇ ਨੇੜੇ ਹੋਣ। ਇੱਕ ਖੂਹ ਸਾਰੇ ਪਿੰਡ ਦੀਆਂ ਖੇਤੀਆਂ ਨੂੰ ਨਹੀਂ ਸਿੰਜ ਸਕਦਾ। ਸਾਡਾ ਕਹਿਣ ਦਾ ਮਤਲਬ ਹੈ ਜਿਹੜਾ ਗੁਰਸਿੱਖ ਮਾਈ ਭਾਈ ਪ੍ਰੇਮੀ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਦਾ ਪਾਠ ਕਰੇਗਾ ਨਾ, ਬਾਣੀ ਤੋਂ ਮਿਲਣ ਵਾਲੀ ਸਿੱਖਿਆ ਉਹਦੇ ਹਿਰਦੇ ਰੂਪੀ ਖੇਤ ਨੂੰ ਸਿੰਜੇਗੀ। ਕਹਿੰਦੇ ਮਹਾਰਾਜ ਸਮਝ ਆ ਗਈ, ਹੁਣ ਤੁਹਾਨੂੰ ਵੀ ਸਮਝ ਆ ਗਈ ਹੋਵੇ। ਦੂਜਾ ਤਰੀਕਾ ਹੈ ਬਾਣੀ ਨੂੰ ਕੀਰਤਨ ਰੂਪ ਉਚਾਰਨ ਕਰਨਾ ਤੇ ਸੁਣਨਾ। ਸਤਿਗੁਰੂ ਕਹਿਣ ਲੱਗੇ ਇਹਦਾ ਲਾਭ ਪਹਿਲੇ ਨਾਲੋਂ ਜ਼ਿਆਦਾ ਹੈ। ਕਿਤਨਾ ਹੈ? ਜਿਤਨਾ ਮੀਂਹ ਦੇ ਪਾਣੀ ਦਾ। ਜਦੋਂ ਵਰਖਾ ਹੁੰਦੀ ਹੈ ਦੂਰ ਨੇੜੇ ਉੱਚੇ ਨੀਵੇਂ ਸਾਰੇ ਖੇਤਾਂ ਨੂੰ ਨਿਹਾਲ ਕਰਦੀ ਹੈ। ਕੀਰਤਨ ਹੋਇਆ ਹੈ ਜਿਨ੍ਹਾਂ ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਸੁਣਿਆ ਉਹਨਾਂ ਦੇ ਕੰਨਾਂ ਰਾਹੀਂ ਹਿਰਦੇ ਰੂਪੀ ਖੇਤ ਤੱਕ ਪਹੁੰਚਿਆ। ਤੇ ਤੀਜਾ ਤਰੀਕਾ ਹੈ ਗੁਰੂ ਕੇ ਸ਼ਬਦ ਦੀ ਵਿਚਾਰ ਕਰਨੀ। ਇਹਦਾ ਲਾਭ ਪਹਿਲੇ ਦੋਹਾਂ ਨਾਲੋਂ ਜ਼ਿਆਦਾ ਹੈ। ਇਸ ਲਈ ਨਹੀਂ ਕਿ ਮੈਂ ਕਥਾ ਕਰ ਰਿਹਾ, ਨਹੀਂ ਕੋਈ ਵੀ ਕਰੇ ਵਿਚਾਰ ਕੇ ਕਰੇ। ਆਖਿਆ ਇਸਦਾ ਲਾਭ ਇਤਨਾ ਹੈ ਜਿਤਨਾ ਨਿੰਮੀ ਨਿੰਮੀ ਫੁਹਾਰ ਲਾ ਕੇ ਮੀਂਹ ਵਸਦਾ ਹੈ ਨਾ, ਜਿੰਨੀਆਂ ਕਣੀਆਂ ਪੈਂਦੀਆਂ ਨੇ ਸਭ ਧਰਤੀ ਦੇ ਸੀਨੇ ਵਿੱਚ ਤਰ ਜਾਂਦੀਆਂ ਨੇ। ਜਦੋਂ ਤੁਸੀਂ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਇੱਕ ਇੱਕ ਅਲੱਗ ਮਾਤਰ ਧਿਆਨ ਨਾਲ ਸੁਣੋਗੇ ਤੁਹਾਨੂੰ ਸਮਝ ਆਵੇ ਗੁਰੂ ਪਾਤਸ਼ਾਹ ਸਾਨੂੰ ਕੀ ਸਿੱਖਿਆ ਦੇਵੇ। ਤੋ ਆਓ ਹੁਕਮ ਦੀ ਵਿਚਾਰ ਕਰਨ ਤੋਂ ਪਹਿਲਾਂ ਇੱਕ ਬੜਾ ਜ਼ਰੂਰੀ ਕਾਰਜ ਹੈ, ਉਹ ਹੈ ਕਿ ਅੱਜ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਾ ਪੁਰਬ ਵੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਵਡਾਲੀ ਨਗਰ ਵਿਖੇ ਮਾਤਾ ਗੰਗਾ ਜੀ ਦੀ ਕੁੱਖੋਂ ਗੁਰੂ ਅਰਜਨ ਦੇਵ ਪਾਤਸ਼ਾਹ ਦਿਖਰੇ ਹੋਏ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਤੇ ਹੋਇਆ ਪਰ ਜੀਵਨ ਵਿੱਚ ਮੁਸ਼ਕਲਾਂ ਬਹੁਤ ਆਈਆਂ ਔਰ ਇਹ ਮੁਸ਼ਕਲਾਂ ਕਿਸੇ ਬਾਹਰੋਂ ਨਹੀਂ ਪੈਦਾ ਕੀਤੀਆਂ, ਉਹਨਾਂ ਦੇ ਤਾਇਆ ਜੀ ਬਾਬਾ ਪ੍ਰਿਥੀ ਚੰਦ ਜੋ ਗੁਰੂ ਰਾਮਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਸਨ। ਮੇਰੇ ਕੋਲ ਬਹੁਤਾ ਸਮਾਂ ਨਹੀਂ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਸਾਰੀਆਂ ਮੁਸ਼ਕਲਾਂ ਤੇ ਮੁਸੀਬਤਾਂ ਵਿੱਚੋਂ ਉਸ ਵਾਹਿਗੁਰੂ ਅਕਾਲ ਪੁਰਖ ਨੇ ਹੱਥ ਦੇ ਕੇ ਰੱਖਿਆ ਗਿਆ ਔਰ ਗੁਰੂ ਅਰਜਨ ਦੇਵ ਜੀ ਨੇ ਹਰ ਵਾਰੀ ਸ਼ੁਕਰਾਨਾ ਕੀਤਾ। ਮੈਂ ਇੱਕ ਇੱਕ ਸ਼ਬਦ ਸੁਣਾਵਾਂ, ਤੁਸੀਂ ਸਾਰੇ ਜਾਣਦੇ ਹੋ, ਮੇਰਾ ਸਤਿਗੁਰੂ ਰਖਵਾਲਾ ਹੋਆ ਤਾਰ ਕਿਰਪਾ ਪ੍ਰਭਾਤ ਤੇ ਰੱਖਿਆ ਹਰ ਗੋਬਿੰਦ ਨਵਾਂ ਨਰੋਆ। ਬੜੀਆਂ ਮੁਸ਼ਕਲਾਂ ਆਈ, ਕਿਧਰੇ ਦਾਈ ਨੂੰ ਭੇਜਿਆ ਵੀ ਤੂੰ ਆਪਣੀਆਂ ਦੁੱਧੀਆਂ ਨੂੰ ਜ਼ਹਿਰ ਲਾ ਕੇ ਉਸ ਬਾਲਕ ਦੇ ਮੂੰਹ ਵਿੱਚ ਪਾ, ਪਰ ਹਰਗੋਬਿੰਦ ਜੀ ਨੇ ਤੇ ਨਹੀਂ ਛਕਿਆ, ਉਹ ਦਾਈ ਆਪਣੀ ਕਰਮ ਕਰਕੇ ਉਸ ਜ਼ਹਿਰ ਨਾਲ ਮਰ ਗਈ। ਕਿਧਰੇ ਬ੍ਰਾਹਮਣ ਨੂੰ ਭੇਜਿਆ ਤੂੰ ਦਹੀਂ ਵਿੱਚ ਦੇਰੀ ਪਾ ਕੇ ਜ਼ਹਿਰ ਪਾ ਕੇ ਖਵਾ ਦੇ, ਫਿਰ ਉਹਦਾ ਵੀ ਪਾਤਸ਼ਾਹ ਨੇ ਜ਼ਿਕਰ ਕੀਤਾ ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੇ ਸੂਲ। ਫਿਰ ਸੱਪ ਸਪੇਰੇ ਨੂੰ ਭੇਜਿਆ, ਗੱਲ ਕੀ ਬੜੀਆਂ ਮੁਸ਼ਕਲਾਂ ਵਿੱਚ ਉਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੇ ਬਾਰੇ ਵਿੱਚ ਭਾਈ ਗੁਰਦਾਸ ਜੀ ਨੇ ਬੜਾ ਖੂਬਸੂਰਤ ਲਿਖਿਆ, ਤੁਸੀਂ ਵੀ ਯਾਦ ਕਰ ਲਓ। ਪੰਜ ਪਿਆਲੇ ਪੰਜ ਪੀਰ, ਪੰਜ ਪਿਆਲੇ ਪੰਜ ਪੀਰ,
ਪੰਜ ਪਿਆਲੇ ਪੰਜ ਪੀਰ, ਪੰਜ ਪਿਆਲੇ ਪੰਜ ਪੀਰ,
ਛਟਮ ਪੀਰ ਬੈਠਾ ਗੁਰ ਭਾਰੀ, ਛਟਮ ਪੀਰ ਬੈਠਾ ਗੁਰ ਭਾਰੀ,
ਛਠਮ ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ,
ਅਰਜੁਨ ਕਾਇਆ ਪਲਟ ਕੇ, ਅਰਜੁਨ ਕਾਇਆ ਪਲਟ ਕੇ,
ਅਰਜੁਨ ਕਾਇਆ ਪਲਟ ਕੇ, ਅਰਜੁਨ ਕਾਇਆ ਪਲਟ ਕੇ,
ਮੂਰਤ ਹਰ ਗੋਬਿੰਦ ਸਵਾਰੀ, ਮੂਰਤ ਹਰ ਗੋਬਿੰਦ ਸਵਾਰੀ,
ਮੂਰਤ ਹਰ ਗੋਬਿੰਦ ਸਵਾਰੀ, ਮੂਰਤ ਹਰ ਗੋਬਿੰਦ ਸਵਾਰੀ।
ਮੈਂ ਸਾਰੀ ਪੌੜੀ ਨਹੀਂ ਪੜਾਂਗਾ ਕਿਉਂਕਿ ਸਮੇਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ, ਪਰ ਭਾਈ ਗੁਰਦਾਸ ਜੀ ਦੇ ਜਿਹੜੇ ਬੋਲ ਨੇ ਨਾ, ਸਤਸੰਗਤ ਦੇ ਸਮੁੰਦਰ ਕੁਜੇ ਵਿੱਚ ਬੰਦ ਕੀਤਾ। ਪੰਜ ਪਿਆਲੇ ਕਿਹੜੇ ਸਨ, ਪੰਜ ਪੀਰ ਕਿਹੜੇ ਸਨ? ਪੀਰ ਕਹਿੰਦੇ ਨੇ ਅਜ਼ਮਤਵਾਨ ਨੂੰ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੀਕਰ ਪੰਜ ਉਹ ਮਹਾਨ ਅਧਿਆਤਮਕ ਉਪਦੇਸ਼ ਕਰਨ ਵਾਲੇ ਮਹਾਨ ਵਿਅਕਤੀ ਹੋਏ, ਉਹਨਾਂ ਨੂੰ ਪੀਰ ਕਿਹਾ। ਤੇ ਪੰਜ ਪਿਆਲੇ ਦਾ ਮਤਲਬ ਹੈ ਸਤ ਸੰਤੋਖ ਦਇਆ ਧਰਮ ਧੀਰਜ, ਇਹ ਗੁਣ ਦਿੱਤੇ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੋ ਖੇਡ ਵਰਤਾਈ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਕਿਉਂਕਿ ਪੀਰੀ ਤੇ ਗੁਰੂ ਘਰ ਵਿੱਚ ਹੈ ਹੀ ਸੀ, ਉਹਨਾਂ ਨੇ ਪੀਰੀ ਦੇ ਨਾਲ ਫਿਰ ਮੀਰੀ ਸ਼ਾਮਲ ਕਰ ਦਿੱਤੀ ਕਿਉਂਕਿ ਉਹ ਸਮਝ ਗਏ ਸਮੇਂ ਦੀਆਂ ਹਕੂਮਤਾਂ ਨੂੰ ਇਹਨਾਂ ਮਨਮੁੱਖ ਲੋਕਾਂ ਨੂੰ ਸ਼ਾਂਤੀ ਨਾਲ ਨਹੀਂ ਸਮਝਾਇਆ ਜਾ ਸਕਦਾ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਇਹ ਦੈਵੀ ਗੁਣ ਸਾਨੂੰ ਬਖਸ਼ੇ ਗਏ। ਪਰ ਯਾਦ ਰੱਖੋ, ਜਿਸ ਤਰ੍ਹਾਂ ਤੁਸੀਂ ਫਸਲ ਬੀਜਦੇ ਹੋ, ਫਸਲ ਬੀਜ ਲੈਣੀ ਤੇ ਸੌਖੀ ਹੈ, ਉਹਦਾ ਪਾਲਣ ਪੋਸ਼ਣ ਕਰਨਾ ਵੀ ਜ਼ਰੂਰੀ ਹੈ, ਪਰ ਉਸ ਨੂੰ ਆਵਾਰਾ ਪਸ਼ੂਆਂ ਤੋਂ ਬਚਾਉਣਾ ਵੀ ਬੜਾ ਜ਼ਰੂਰੀ ਹੈ। ਜੇ ਉਹਦੇ ਦੁਆਲੇ ਮਜ਼ਬੂਤ ਵਾੜ ਨਾ ਕੀਤੀ ਜਾਏ ਤੇ ਫਿਰ ਇਹੋ ਜਿਹੇ ਜ਼ਾਬਰ ਜ਼ਾਲਮ ਜਰਵਾਣੇ ਖਤਮ ਕਰ ਦਿੰਦੇ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਨੇ ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ,
ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ,
ਵੱਡ ਜੋਧਾ ਬਹੁ ਪਰੇ ਉਪਕਾਰੀ, ਵੱਡ ਜੋਧਾ ਬਹੁ ਪਰੇ ਉਪਕਾਰੀ,
ਵੱਡ ਜੋਧਾ ਬਹੁ ਪਰ ਉਪਕਾਰੀ, ਵੱਡ ਜੋਧਾ ਬਹੁ ਪਰ ਉਪਕਾਰੀ।
ਹੁਣ ਇੱਕ ਇੱਕ ਗੁਣ ਨੂੰ ਬਿਆਨ ਕਰਨਾ ਬੜਾ ਔਖਾ ਹੈ, ਸਮਾਂ ਨਹੀਂ। ਉਹ ਦਲ ਭੰਜਨ ਵੀ ਸਨ, ਉਹ ਸੂਰਮੇ ਵੀ ਸਨ, ਉਹ ਵੱਡੇ ਯੋਧੇ ਵੀ ਸਨ, ਉਹ ਬੜੇ ਪਰਉਪਕਾਰੀ ਵੀ ਸਨ। ਉਹਨਾਂ ਨੇ ਜਿਤਨਾ ਸਮਾਂ ਅਕਾਲ ਪੁਰਖ ਵੱਲੋਂ ਉਹਨਾਂ ਦੀ ਸੇਵਾ ਲਾਈ, ਉਹਨਾਂ ਨੇ ਬੜੇ ਕਾਰਜ ਕੀਤੇ। ਉਹਨਾਂ ਨੇ ਸੰਤ ਨੂੰ ਸਿਪਾਹੀ ਵੀ ਬਣਾਇਆ, ਆਖਿਆ ਨਿਰੇ ਮਾੜਾ ਫੇਰਨ ਨਾਲ ਬਾਤ ਨਹੀਂ ਬਣਨੀ, ਸੰਤ ਨੂੰ ਸਿਪਾਹੀ ਵੀ ਬਣਨਾ ਪੈਂਦਾ। ਇਸ ਲਈ ਉਹਨਾਂ ਨੇ ਪੀਰੀ ਦੇ ਨਾਲ ਮੀਰੀ ਜੋੜ ਦਿੱਤੀ। ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁਖ ਅਕਾਲ ਤਖ਼ਤ ਦੀ ਸਾਜਨਾ ਕੀਤੀ, ਜਿੱਥੇ ਵੀਰ ਰੱਸੀ ਵਾਰਾਂ ਗਾਈਆਂ ਜਾਂਦੀਆਂ ਹਨ, ਔਰ ਗੁਰੂ ਕੇ ਸਿੱਖਾਂ ਨੂੰ ਹੁਕਮ ਜਾਰੀ ਕੀਤਾ ਕਿ ਹੁਣ ਤੁਸੀਂ ਚੰਗੇ ਘੋੜੇ ਵੀ ਲਿਆਉਣੇ ਨੇ, ਚੰਗੇ ਸ਼ਸਤਰ ਵੀ ਲਿਆਉਣੇ ਨੇ, ਔਰ ਜਿਹਦੇ ਘਰ ਦੋ ਪੁੱਤਰ ਨੇ ਇੱਕ ਪੁੱਤਰ ਗੁਰੂ ਕੀ ਫੌਜ ਵਿੱਚ ਭਰਤੀ ਕਰਾਉਣਾ। ਗੁਰੂ ਕੇ ਹੁਕਮ ਦੇ ਮੁਤਾਬਕ ਥੋੜੇ ਜਿਹੇ ਸਮੇਂ ਵਿੱਚ ਇਹ ਸਾਰੀ ਰਚਨਾ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੀਵਨ ਵਿੱਚ ਚਾਰ ਜੰਗ ਲੜਨੇ ਪਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸਾਹਿਬਜ਼ਾਦੇ ਸਨ, ਬਾਬਾ ਗੁਰਜਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ ਅਤੇ ਸਭ ਤੋਂ ਛੋਟੇ ਸ੍ਰੀ ਗੁਰੂ ਤੇਗ ਬਹਾਦਰ, ਔਰ ਉਹਨਾਂ ਦੀ ਇੱਕ ਸਪੁੱਤਰੀ ਬੀਬੀ ਵੀਰੋ ਜੀ ਵੀ ਸਨ। ਮੁਕਦੀ ਗੱਲ, ਉਹਨਾਂ ਨੇ ਜੀਵਨ ਵਿੱਚ ਚਾਰ ਜੰਗ ਲੜੇ, ਕਦੇ ਕਿਸੇ ਤੇ ਚੜਾਈ ਨਹੀਂ ਕੀਤੀ, ਪਰ ਜੇ ਕੋਈ ਚੜਾਈ ਕਰਕੇ ਆਇਆ ਤੇ ਫਿਰ ਉਹ ਸੁੱਕਾ ਨਹੀਂ ਗਿਆ, ਤੇ ਚਾਰੇ ਜੰਗਾਂ ਵਿੱਚ ਫਤਿਹ ਪ੍ਰਾਪਤ ਕਰਨ ਤੋਂ ਬਾਅਦ ਫਿਰ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਚਲੇ ਗਏ, ਔਰ ਕੀਰਤਪੁਰ ਸਾਹਿਬ ਆਪਣੇ ਜੀਵਨ ਦਾ ਆਖਰੀ ਸਮਾਂ ਬਤੀਤ ਕੀਤਾ ਤੇ ਆਪਣੇ ਪੋਤਰੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਆਪਣੀ ਜਗ੍ਹਾ ਬਿਰਾਜਮਾਨ ਕੀਤਾ ਤੇ ਸੱਤਵੇਂ ਪਾਤਸ਼ਾਹ ਹੋਏ। ਇਹ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੰਕਸ਼ਿਪਤ ਜੀਵਨ। ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਤੇ ਬਹੁਤ ਸਮਾਂ ਲੱਗੇਗਾ ਵਰਣਨ ਕਰਦਿਆਂ, ਆਓ ਹੁਣ ਅੱਜ ਦੇ ਪਾਵਨ ਹੁਕਮ ਦੀ ਵਿਚਾਰ ਕਰਨੀ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ। ਸਦਾ ਧਨ ਅੰਤਰ ਨਾਮ ਸੰਭਾਲੇ।
ਧਨਾਸਰੀ ਰਾਗ ਹੈ, ਤੀਜੇ ਪਾਤਸ਼ਾਹ ਜੀ ਦੇ ਮੁਖਾਰਵੀ ਤੋਂ ਉਚਾਰਨ ਕੀਤਾ ਇਹ ਸ਼ਬਦ। ਵਿਦਵਾਨਾਂ ਦੀ ਸਿੱਖਿਆ ਦੇ ਮੁਤਾਬਕ ਸ਼ਬਦ ਦੀ ਵਿਚਾਰ ਕਰਨ ਦੇ ਵਾਸਤੇ ਪਹਿਲਾਂ ਰਹਾਉ ਦੀ ਪੰਗਤੀ ਨੂੰ ਵਿਚਾਰਿਆ ਜਾਏ ਤੇ ਫਿਰ ਜ਼ਿਆਦਾ ਸਮਝ ਆਉਂਦੀ ਹੈ। ਇੱਕ ਹੋਰ ਬੜੀ ਡੂੰਘੀ ਗੱਲ ਹੈ, ਕਿਉਂਕਿ ਦਾਸ ਨੂੰ ਪਤਾ ਹੈ, ਇੱਥੇ ਵੀ ਤੁਸੀਂ ਸੁਣਦੇ ਹੋ, ਸਾਰੇ ਦੇਸ਼ ਵਿੱਚ ਵੀ ਸੁਣਦੇ ਹੋ ਤੇ ਵਿਦੇਸ਼ਾਂ ਵਿੱਚ ਵੀ ਸੁਣਦੇ ਹੋ। ਹੁਣ ਇੱਥੇ ਧਨ ਅੱਖਰ ਆਇਆ, ਜੇ ਕੋਈ ਨੋਟ ਕਰਨਾ ਚਾਹੇ ਤੇ ਕਰ ਲਵੇ। ਗੁਰਬਾਣੀ ਵਿੱਚ ਧਨ ਅੱਖਰ ਤਿੰਨ ਰੂਪਾਂ ਵਿੱਚ ਆਉਂਦਾ, ਇੱਕ ਤੱਦਾ ਨੰਨੇ ਨੂੰ ਔਂਕੜ ਧਨ, ਇੱਕ ਤੱਦਾ ਨੰਨਾ ਮੁਕਤਾ ਧਨ, ਇੱਕ ਤੱਦੇ ਨੂੰ ਟਿੱਪੀ ਤੇ ਨੰਨੇ ਨੂੰ ਔਂਕੜ ਵੀ ਧਨ ਆਉਂਦਾ। ਉਚਾਰਨ ਤਿੰਨਾਂ ਦਾ ਧਨ ਹੈ, ਪਰ ਜਿਹੜਾ ਫਰਕ ਹੈ ਉਹ ਜ਼ਰੂਰ ਪਤਾ ਲੱਗਣਾ ਚਾਹੀਦਾ। ਜਿਹੜਾ ਧਨ ਨੰਨੇ ਨੂੰ ਔਂਕੜ ਵਾਲਾ ਉਹ ਧਨ ਦੌਲਤ ਦਾ ਸੂਚਕ ਹੈ, ਜਿਹਨੂੰ ਆਪਾਂ ਧਨ ਦੌਲਤ ਮਾਇਆ ਕਹਿੰਦੇ ਹਾਂ। ਤੇ ਜਿਹੜਾ ਧਨ ਤੱਦਾ ਨੰਨਾ ਮੁਕਤਾ ਹੈ ਉਹ ਇਸਤਰੀ ਲਿੰਗ ਹੈ, ਫੀਮੇਲ ਹੈ, ਉਹ ਧਨ ਇਸਤਰੀ ਵਾਸਤੇ ਆਏਗਾ। ਔਰ ਜਿਹੜਾ ਧਨ ਤੱਦੇ ਨੂੰ ਟਿੱਪੀ ਵਾਲਾ ਹੈ ਉਹ ਧਨਤਾ ਯੋਗ ਧਨ 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 ਜਨ ਆਇਆ ਤਾਂ ਇਹ ਤਿੰਨ ਤਰ੍ਹਾਂ ਦਾ ਧਨ ਆਉਂਦਾ ਹੈ। ਹੁਣ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਆਪਣਾ ਅਨੁਭਵ ਹੈ, ਕਿਉਂ ਉਹਨਾਂ ਨੇ 21 ਵਾਰੀ ਗੰਗਾ ਦੀ ਯਾਤਰਾ ਕੀਤੀ। 21 ਵਾਰੀ ਆਖਰ ਯਾਤਰਾ ਕਰਨ ਜਾਣਾ, ਆਪਣਾ ਕੰਮ ਕਾਰ ਛੱਡਣਾ ਬੜਾ ਮੁਸ਼ਕਿਲ ਸੀ। 21 ਵਾਰੀ ਕੀਤੀ ਪਰ ਉਹ ਧਨ ਨਹੀਂ ਮਿਲਿਆ। ਜਿਹੜਾ ਧਨ ਚਾਹੀਦਾ ਸੀ ਉਹਦੀ ਪ੍ਰਾਪਤੀ ਨਹੀਂ ਹੋਈ। ਉਹਦੀ ਪ੍ਰਾਪਤੀ ਕਦੋਂ ਹੋਈ ਇਹ ਗੁਰੂ ਅਮਰਦਾਸ ਜੀ ਆਪ ਦੱਸ ਰਹੇ ਨੇ ਕਿ ਉਹ ਧਨ ਕਦੋਂ ਮਿਲਦਾ, ਕਿਸ ਨੂੰ ਮਿਲਦਾ? ਗੁਰਸੇਵਾ ਤੇ ਹਰ ਨਾਮ ਧਨ ਪਾਵੇ, ਗੁਰਸੇਵਾ ਤੇ ਹਰ ਨਾਮ ਧਨ ਪਾਵੇ,
ਸੇਵਾ ਤੇ ਹਰ ਨਾਮ ਧਨ ਪਾਵੇ, ਗੁਰ ਸੇਵਾ ਤੇ ਹਰ ਨਾਮ ਧਨ ਪਾਵੇ।
ਹੁਣ ਇੱਥੇ ਧਨ ਦੇ ਨਨੇ ਨੂੰ ਔਂਕੜ ਹੈ। ਇਹ ਦੌਲਤ ਪਰਮਾਤਮਾ ਦੇ ਨਾਮ ਰੂਪੀ ਦੌਲਤ ਜਿਹੜੀ ਹੈ ਇਹ ਗੁਰੂ ਦੀ ਸੇਵਾ ਕਰਕੇ ਨਾ। ਹੁਣ ਤੁਸੀਂ ਗੁਰੂ ਅਮਰਦਾਸ ਜੀ ਦਾ ਜੀਵਨ ਪੜ੍ਹ ਲਓ, ਕਿਵੇਂ ਗੁਰੂ ਦੀ ਸ਼ਰਨ ਵਿੱਚ ਆਏ, ਕਦੋਂ ਆਏ। ਮੇਰਾ ਆਪਣਾ ਵਰਣਨ ਕਰਨ ਦਾ ਤਰੀਕਾ ਹੈ, ਬਾਹਰੋਂ ਨਹੀਂ ਕੁਝ ਲੱਭਾ। ਜਦੋਂ ਕਿਸੇ ਇੱਕ ਯਾਤਰੂ ਸਾਥੀ ਨੇ ਪਾਣੀ ਪੀਂਦਿਆਂ ਇਹ ਪੁੱਛ ਲਿਆ, ਭਲਿਆ ਪੁਰਸ਼ਾ ਤੇਰਾ ਗੁਰੂ ਕੌਣ ਹੈ? ਕਹਿੰਦੇ ਮੇਰਾ ਤੇ ਗੁਰੂ ਕੋਈ ਨਹੀਂ, ਮੈਂ ਲੱਭ ਰਿਹਾ। ਕਹਿੰਦੇ ਨੇ ਉਸ ਪਾਣੀ ਪੀਣ ਵਾਲੇ ਨੇ ਜਿੰਨਾ ਕੁ ਪੀਤਾ ਸੀ ਪੀਤਾ, ਬਾਕੀ ਡੋਲ ਦਿੱਤਾ ਤੇ ਆਖਿਆ, ਜਾਨ ਗੁਰਿਆ ਤੂੰ ਤੇ ਮੇਰਾ ਜਨਮ ਭ੍ਰਿਸ਼ਟ ਕਰ ਦਿੱਤਾ। ਸਾਧ ਸੰਗਤ ਕਿਸੇ ਨੂੰ ਗਾਲ ਕੱਢਣੀ, ਡਾਂਗ ਮਾਰਨੀ, ਥੱਪੜ ਉਹਦੀ ਵੀ ਪੀੜ ਹੁੰਦੀ ਹੈ, ਪਰ ਆਹ ਜਿਹੜਾ ਸ਼ਬਦ ਸੀ ਨਾ ਵੀ ਤੂੰ ਤੇ ਮੇਰਾ ਜਨਮ ਹੀ ਭ੍ਰਿਸ਼ਟ ਕਰ ਦਿੱਤਾ, ਸ੍ਰੀ ਅਮਰਦਾਸ ਜੀ ਦੇ ਕੰਨਾਂ ਰਾਹੀਂ ਇਹ ਬੋਲ ਹਿਰਦੇ ਵਿੱਚ ਖੁੱਭ ਗਏ, ਘਰ ਆ ਗਏ, ਮੰਜੇ ਤੇ ਪਏ ਨੇ, ਪਾਸੇ ਪਲਟੀ ਜਾਂਦੇ ਨੇ। ਬਸ ਮੁੜ ਮੁੜ ਕੇ ਇਹੀ ਗੱਲ, ਜਾਨ ਗੁਰਿਆ ਤੂੰ ਮੇਰਾ ਜਨਮ ਭ੍ਰਿਸ਼ਟ ਕਰ ਦਿੱਤਾ। ਅੰਮ੍ਰਿਤ ਵੇਲਾ ਹੋ ਗਿਆ, ਘਰ ਵਿੱਚੋਂ ਬਾਣੀ ਪੜਨ ਦੀ ਆਵਾਜ਼ ਆਈ। ਆਵਾਜ਼ ਬਾਣੀ ਕੌਣ ਪੜ ਰਿਹਾ ਸੀ? ਇਹ ਬੀਬੀ ਅਮਰੋ ਜੀ ਸਨ, ਇਹ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਸਨ। ਬਾਣੀ ਸੁਣ ਕੇ ਇਉਂ ਲੱਗਿਆ ਜਿਵੇਂ ਲੱਗੇ ਹੋਏ ਜ਼ਖਮ ਉੱਤੇ ਮਲਮ ਲੱਗ ਗਈ ਹੋਵੇ। ਜੀ ਕਰੇ ਬੀਬੀ ਅਮਰੋ ਜੀ ਬਾਣੀ ਪੜ੍ਹੀ ਜਾਣ। ਬੀਬੀ ਉਹ ਆਪਣੇ ਘਰ ਵਿੱਚ ਬਾਣੀ ਪੜ੍ਹਿਆ ਕਰੋ, ਜੇ ਚਾਹੁੰਦੇ ਹੋ ਨਾ ਸੁੱਖ ਹੋਵੇ, ਜੇ ਚਾਹੁੰਦੇ ਹੋ ਕਿ ਸਾਡੇ ਬੱਚੇ ਪੁੱਤ ਪੋਤਰੇ ਗੁਰਬਾਣੀ ਨਾਲ ਬਾਣੀ ਪੜ੍ਹਿਆ ਕਰੋ। ਤੁਹਾਡੇ ਤੋਂ ਇਹ ਗੱਲ ਸ਼ੁਰੂ ਹੋਣੀ ਹੈ। ਵੇਖੋ ਬੀਬੀ ਅਮਰੋ ਜੀ ਦੇ ਬਾਣੀ ਪੜ੍ਹਨ ਦਾ ਪ੍ਰਤਾਪ ਕਿ ਸ੍ਰੀ ਅਮਰਦਾਸ ਜੀ ਦੇ ਜੀਵਨ ਵਿੱਚ ਤਬਦੀਲੀ ਆ ਗਈ। ਇਹ ਹੈ ਬਾਣੀ ਦਾ ਅਸਰ। ਐਵੇਂ ਨੀ ਸਾਨੂੰ ਕਿਹਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ, ਐਵੇਂ ਨੀ ਕਿਹਾ। ਅੱਜ ਅਸੀਂ ਐਵੇਂ ਟਾਲ ਮਟੋਲ ਕਰੀ ਜਾਂਦੇ ਹਾਂ, ਨਹੀਂ, ਬਾਣੀ ਪੜ੍ਹਨ ਤੇ ਸੁਣਨ ਦਾ ਬੜਾ ਲਾਭ। ਸ੍ਰੀ ਅਮਰਦਾਸ ਬੀਬੀ ਅਮਰੋ ਨੂੰ ਕਹਿਣਗੇ, ਪੁੱਤਰ ਇਹ ਬਾਣੀ ਕਿਸ ਦੀ ਹੈ? ਸਾਖੀ ਤੁਹਾਨੂੰ ਪਤਾ, ਮੁਕਦੀ ਗੱਲ ਸ੍ਰੀ ਅਮਰਦਾਸ ਜੀ ਗੁਰੂ ਦੇ ਘਰ ਵਿੱਚ ਆਏ, 12 ਸਾਲ ਸੇਵਾ ਕੀਤੀ, 12 ਸਾਲ ਰਿਸ਼ਤਾ ਤੇ ਕੁੜਮਾਂ ਦਾ ਸੀ। ਭਾਵੇਂ ਸ੍ਰੀ ਗੁਰੂ ਅੰਗਦ ਦੇਵ ਜੀ ਮਰਿਆਦਾ ਪੁਰਸ਼ੋਤਮ ਸਤਿਗੁਰੂ ਨੇ ਕੁੜਮਾਂ ਵਾਂਗੂ ਮਿਲਣਾ ਚਾਹਿਆ, ਕਿਉਂਕਿ ਕੁੜਮ ਦਾ ਭਰਾ ਵੀ ਕੁੜਮ ਵਰਗਾ ਹੀ, ਕਿਉਂਕਿ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੇ ਹੋਏ ਸਨ, ਤਾਂ ਇਹਦਾ ਮਤਲਬ ਕੁੜਮ ਦੇ ਭਰਾ ਕੁੜਮ ਸਨ। ਪਰ ਜਦੋਂ ਉਹਨਾਂ ਨੇ ਮਰਿਆਦਾ ਮੁਤਾਬਕ ਮਿਲਣਾ ਚਾਹਿਆ ਤੇ ਸ੍ਰੀ ਅਮਰਦਾਸ ਜੀ ਨੇ ਆਖਿਆ, ਦੁਹਾਈ ਦੁਹਾਈ ਦੁਹਾਈ, ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਅਸੀਂ ਗੁਰੂ ਘਰ ਵਿੱਚ ਆਉਂਦੇ ਹਾਂ, ਚੌਧਰਾਂ ਬਣ ਕੇ ਆਉਂਦੇ ਹਾਂ, ਪ੍ਰਧਾਨ ਬਣ ਕੇ ਆਉਂਦੇ ਹਾਂ, ਸੈਕਟਰੀ ਨਾ ਬਾਈ, ਇੱਥੇ ਤਾਂ ਗੁਰੂ ਕੇ ਸਿੱਖ ਬਣ ਕੇ ਆਓ, ਫਿਰ ਝੋਲੀਆਂ ਭਰ ਕੇ ਲੈ ਜਾਓ। ਬਸ ਫਿਰ 12 ਸਾਲ ਸੇਵਾ ਕੀਤੀ। ਜੋ ਕੁਝ ਲੋਕਾਂ ਨੇ ਆਖਿਆ, ਇਹ ਅਮਰੂ ਨਥਾਵਾਂ ਹੈ, ਇਹ ਕੁੜਮਾਂ ਦੇ ਘਰ ਪਾਣੀ ਢੋਂਦਾ ਹੈ, ਯੇ ਹੈ ਵੋ ਹੈ, ਕੀ ਕੁਛ ਕਿਹਾ, ਪਰ ਉਹਨਾਂ ਨੇ ਕਿਸੇ ਦੀ ਗੱਲ ਦੀ ਪਰਵਾਹ ਨਹੀਂ ਕੀਤੀ। ਐਵੇਂ ਨੀ ਬਾਣੀ ਚ ਲਿਖਿਆ, ਗੁਰਪੀਰਾਂ ਕੀ ਚਾਕਰੀ, ਗੁਰਪੀਰਾਂ ਕੀ ਚਾਕਰੀ,
ਗੁਰਪੀਰਾਂ ਕੀ ਚਾਕਰੀ, ਗੁਰਪੀਰਾਂ ਕੀ ਚਾਕਰੀ,
ਮਹਾਂਕਰੜੀ ਸੁਖਸਾਰ, ਮਹਾਂਕਰੜੀ ਸੁਖਸਾਰ,
ਮਹਾਂਕਰੜੀ ਸੁਖਸਾਰ, ਮਹਾਂਕਰੜੀ ਸੁਖਸਾਰ।
ਜੇ ਮੈਂ ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚੋਂ ਪ੍ਰਮਾਣ ਦੇਣ ਲੱਗਾ, ਘੰਟਿਆਂ ਬੱਧੀ ਉਹਨਾਂ ਨੇ ਨਿਚੋੜ ਕੱਢ ਕੇ ਦਿੱਤਾ ਸਾਨੂੰ, ਗੁਰ ਸੇਵਾ ਤੇ ਸੁਖ ਉਪਜੈ, ਗੁਰ ਸੇਵਾ ਤੇ ਸੁਖ ਉਪਜੈ,
ਗੁਰ ਸੇਵਾ ਤੇ ਸੁਖ ਉਪਜੈ, ਗੁਰ ਸੇਵਾ ਤੇ ਸੁਖ ਉਪਜੈ।
ਆਖਿਆ ਜੇ ਸੱਚਾ ਸੁਖ ਲੈਣਾ ਗੁਰੂ ਦੀ ਸੇਵਾ ਕਰੋ। ਗੁਰੂ ਦੀ ਸੇਵਾ ਕੀ ਹੈ? ਗੁਰੂ ਦੇ ਕਹੇ ਅਨੁਸਾਰ ਚੱਲੋ। ਤੋ ਸ੍ਰੀ ਅਮਰਦਾਸ ਜੀ ਨੇ 12 ਸਾਲ ਸੇਵਾ ਕੀਤੀ, ਉਹਨਾਂ ਨੂੰ ਸੇਵਾ ਦੇ ਫਲ ਸਰੂਪ ਜੋ ਮਿਲਿਆ ਉਹ ਸਾਡੀ ਝੋਲੀ ਵਿੱਚ ਪਾ ਰਹੇ ਨੇ, ਦੱਸ ਰਹੇ ਨੇ। ਗੁਰ ਸੇਵਾ ਤੇ ਹਰ ਨਾਮ ਤਨ ਪਾਵੈ, ਗੁਰ ਸੇਵਾ ਤੇ ਹਰ ਨਾਮ ਤਨ ਪਾਵੈ,
ਗੁਰ ਸੇਵਾ ਤੇ ਹਰ ਨਾਮ ਧਨ ਪਾਵੈ, ਗੁਰ ਸੇਵਾ ਤੇ ਹਰ ਨਾਮ ਧਨ ਪਾਵੈ।
ਇੱਥੇ ਵੀ ਧਨ ਦੇ ਨਨੇ ਨੂੰ ਔਂਕੜ ਹੈ। ਮੈਂ ਪਹਿਲਾਂ ਦੱਸਦਾ ਵੀ ਇਹ ਨਾਮ ਧਨ ਦੀ ਗੱਲ ਹੈ। ਫਿਰ ਨਾਮ ਧਨ ਨਾਲ ਕੀ ਹੁੰਦਾ ਹੈ? ਅਗਲੀ ਪੰਕਤੀ ਪੜ੍ਹ ਲਓ, ਅੰਤਰ ਪ੍ਰਗਾਸ ਹਰ ਨਾਮ ਤੇ ਆਵੈ, ਅੰਤਰ ਪ੍ਰਗਾਸ ਹਰ ਨਾਮ ਤੇ ਆਵੈ,
ਅੰਤਰ ਪ੍ਰਗਾਸ ਹਰ ਨਾਮ ਤੇ ਆਵੈ, ਅੰਤਰ ਪ੍ਰਗਾਸ ਹਰ ਨਾਮ ਤੇ ਆਵੈ।
ਅੰਤਰ ਦੇ ਰਾਰੇ ਨੂੰ ਸਿਆਰੀ ਹੈ, ਅੰਤਰ ਅੰਦਰ ਪ੍ਰਗਾਸ ਹੁੰਦਾ। ਪ੍ਰਗਾਸ ਕੀ ਹੈ? ਚਾਨਣ, ਗਿਆਨ। ਆ ਦੇਖੋ ਬੱਤੀਆਂ ਜਗਾਈਆਂ ਨੇ, ਇਹਨਾਂ ਨੇ ਕੀ ਕੀਤਾ? ਚਾਨਣ ਕਰ ਦਿੱਤਾ। ਇਸੇ ਤਰ੍ਹਾਂ ਇੱਕ ਇਹ ਚਾਨਣ ਬਾਹਰ ਦਾ, ਇੱਕ ਅੰਦਰ ਦਾ ਚਾਨਣ ਹੈ, ਇਹਨੂੰ ਗਿਆਨ ਦਾ ਚਾਨਣ ਕਹਿੰਦੇ ਨੇ। ਤੋ ਜਿਹੜਾ ਹਰੀ ਨਾਮ ਨਾਲ ਜੁੜੇਗਾ ਉਹਦੇ ਅੰਦਰ ਪ੍ਰਕਾਸ਼ ਹੋ ਜਾਏ। ਇਹ ਗੁਰੂ ਅਮਰਦਾਸ ਜੀ ਦਾ ਆਪਣਾ ਅਨੁਭਵ ਹੈ ਔਰ ਸਾਨੂੰ ਉਹ ਬਖਸ਼ਿਸ਼ ਕਰ ਰਹੇ ਨੇ, ਕਿਉਂਕਿ ਅਸੀਂ ਉਹਨਾਂ ਦੇ ਦਰ ਤੇ ਆਏ ਹਾਂ, ਉਹਨਾਂ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ। ਉਹ ਦੱਸ ਰਹੇ ਨੇ ਪਿਆਰਿਓ, ਐਵੇਂ ਸੱਜੇ ਖੱਬੇ ਨਾ ਭਟਕੋ। ਅੱਜ ਮੈਨੂੰ ਇੱਕ ਹੋਰ ਬੜੀ ਸਮੱਸਿਆ ਨਜ਼ਰ ਆ ਰਹੀ, ਕੁਝ ਮਹਾਤਮਾ ਲੋਕ ਕਹਿ ਲਓ ਜਾਂ ਜਿਸ ਤਰ੍ਹਾਂ ਵੀ, ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ, ਉਹ ਕਹਿੰਦੇ ਜੀ ਵਾਹਿਗੁਰੂ ਵਾਹਿਗੁਰੂ ਕਰੋ। ਮੈਨੂੰ ਇੱਕ ਤਜਰਬਾ ਹੋਇਆ, ਮੈਂ ਪੰਜੋਖਰਾ ਸਾਹਿਬ ਮੱਥਾ ਟੇਕਣ ਗਿਆ, ਜਦੋਂ ਮੈਂ ਪਰਿਕਰਮਾ ਕਰਕੇ ਆਇਆ ਤੇ ਇੱਕ ਸਿੰਘ ਉੱਥੇ ਬਾਬਿਆਂ ਦੀ ਕਾਰ ਸੇਵਾ ਵਾਲੀ ਟੋਕਰੀ ਤੇ ਬੈਠਾ ਸੀ, ਉਹ ਮੈਨੂੰ ਜਾਣਦਾ ਸੀ। ਉਹ ਖੜਾ ਹੋ ਗਿਆ, ਫਤਿਹ ਬੁਲਾਈ, ਕਹਿੰਦਾ ਗਿਆਨੀ ਜੀ ਮੈਂ ਕਈ ਦਿਨਾਂ ਦਾ ਤੁਹਾਨੂੰ ਲੱਭ ਰਿਹਾ। ਮੈਂ ਕਿਹਾ ਮੈਂ ਹਾਜ਼ਰ ਹਾਂ ਜੀ। ਕਹਿੰਦਾ ਮੈਨੂੰ ਇਹ ਦੱਸੋ ਕਿ ਸਿਮਰਨ ਕਰਨਾ ਚਾਹੀਦਾ ਕਿ ਬਾਣੀ ਪੜ੍ਹਨੀ ਚਾਹੀਦੀ? ਮੈਂ ਕਿਹਾ ਜੀ ਦੋਵੇਂ ਕੰਮ ਕਰਨੇ ਚਾਹੀਦੇ, ਸਿਮਰਨ ਵੀ ਕਰਨਾ ਚਾਹੀਦਾ, ਬਾਣੀ ਵੀ ਪੜ੍ਹਨੀ ਚਾਹੀਦੀ। ਬਾਣੀ ਪੜ੍ਹਨ ਦੇ ਨਾਲ ਪਤਾ ਲੱਗੇਗਾ ਕਿ ਸਿਮਰਨ ਕਿਸ ਦਾ ਕਰਨਾ, ਸਿਮਰਨ ਕਿਉਂ ਕਰਨਾ, ਸਿਮਰਨ ਕਿਵੇਂ ਕਰਨਾ, ਸਿਮਰਨ ਕਰਨ ਨਾਲ ਕੀ ਲੱਭਦਾ। ਸਿਮਰਨ ਤੇ ਹੈ ਯਾਦ, ਸਾਨੂੰ ਗੁਰਬਾਣੀ ਦੁਆਰਾ ਇਹ ਪਤਾ ਲੱਗਦਾ ਕਿ ਸਿਮਰਨ ਕਿਸ ਦਾ ਕਰਨਾ। ਰੋਜ਼ ਪੜ੍ਹਦੇ ਹਾਂ, ਨਿਰਗੁਣਿਆਰ ਗਿਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭ ਹੀ। ਇਹ ਬਾਣੀ ਪੜ੍ਹਿਆ ਪਤਾ ਲੱਗੇਗਾ, ਇਹ ਬਾਣੀ ਦੀ ਵਿਚਾਰ ਕੀਤਿਆਂ ਪਤਾ ਲੱਗੇਗਾ। ਤੋ ਅੱਜ ਰਹਾਉ ਦੀ ਪੰਕਤੀ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ ਪਿਆਰਿਓ, ਇਹ ਜਿਹੜਾ ਨਾਮ ਧਨ ਹੈ ਇਹ ਗੁਰੂ ਦੀ ਸੇਵਾ ਕਰਕੇ ਮਿਲਦਾ। ਜਿਹੜਾ ਇਸ ਨਾਮ ਧਨ ਨਾਲ ਜੁੜਦਾ ਉਹਦੇ ਅੰਦਰ ਪ੍ਰਕਾਸ਼ ਹੋ ਜਾਂਦਾ, ਚਾਨਣ ਹੋ ਜਾਂਦਾ। ਔਰ ਚਾਨਣ ਤੁਸੀਂ ਸਾਰੇ ਜਾਣਦੇ ਹੋ, ਦੀਵਾ ਬਲੇ ਅੰਧੇਰਾ ਜਾਏ, ਇਹ ਤਾਂ ਪੱਕੀ ਗੱਲ ਹੈ ਨਾ। ਤਾਂ ਜਦੋਂ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋਵੇਗਾ, ਨਾਮ ਨਾਲ ਜੁੜਾਂਗੇ, ਪਤਾ ਲੱਗੇਗਾ ਕੀ ਕਰਨਾ ਕੀ ਨਹੀਂ ਕਰਨਾ, ਕਿੱਧਰ ਜਾਣਾ ਕਿੱਧਰ ਨਹੀਂ ਜਾਣਾ, ਬਸ ਚਾਨਣ ਹੋ ਜਾਂਦਾ। ਇਹੀ ਚਾਨਣ ਹੈ। ਆਓ ਹੁਣ ਸ਼ਬਦ ਦੇ ਆਰੰਭ ਵੱਲ ਗੁਰੂ ਪਾਤਸ਼ਾਹ ਜੀ ਸਾਡਾ ਧਿਆਨ ਦਵਾਉਂਦੇ ਹਨ।
ਸਦਾ ਧਨ ਅੰਤਰ ਨਾਮ ਸੰਭਾਲੇ।
ਆਹਾ, ਆਖਿਆ ਸਦਾ। ਸਦਾ ਦਾ ਮਤਲਬ ਕੀ? ਹਮੇਸ਼ਾ। ਸਾਡੇ ਵਿੱਚ ਇੱਥੇ ਵੀ ਕਮੀ ਹੈ, ਤੁਸੀਂ ਆਖੋਗੇ ਕਿਹੜੀ? ਅਸੀਂ ਮਤਲਬੀ ਹੋ ਗਏ। ਜਦੋਂ ਤੇ ਕੋਈ ਕੰਮ ਹੋਵੇ ਫਿਰ ਤੇ ਅਸੀਂ ਖੰਡ ਪਾਠ ਵੀ ਕਰਾ ਲਓ, ਸਾਡੇ ਕੋਲੋਂ ਹੋਰ ਵੀ ਕੁਝ ਕਹੋ ਤੇ ਕਰ ਲੈਣੇ। ਮਹਾਰਾਜ ਕਹਿੰਦੇ ਨਹੀਂ, ਸਦਾ। ਸਦਾ ਦੇ ਅਰਥ ਤੁਸੀਂ ਕਰ ਲਓ ਕੀ ਹੋਣਗੇ? ਹਮੇਸ਼ਾ। ਧਨ ਅੰਤਰ ਨਾਮ ਸਮਾਏ। ਭਾਈ ਹਮੇਸ਼ਾ ਹਮੇਸ਼ਾ ਪਰਮਾਤਮਾ ਦੇ ਨਾਮ ਰੂਪੀ ਧਨ ਨੂੰ ਸੰਭਾਲਣਾ, ਯਾਦ ਕਰਨਾ ਚਾਹੀਦਾ। ਪਰਮਾਤਮਾ ਕਿਹੜਾ ਹੈ? ਲਓ ਅਗਲੀ ਪੰਕਤੀ ਸੁਣ ਲਓ।
ਜੀ ਜੰਤ ਜਿਨਹਿ ਪ੍ਰਤਪਾਲੇ।
ਪਰਮਾਤਮਾ ਉਹ ਹਸਤੀ ਹੈ ਜਿਸਨੇ ਸਾਰੇ ਜੀਵ ਜੰਤ ਪੈਦਾ ਕੀਤੇ ਨੇ ਔਰ ਸਭ ਦੀ ਪਾਲਣਾ ਕਰਨਾ। ਇਸੇ ਲਈ ਗੁਰਬਾਣੀ ਬਾਰ ਬਾਰ ਕਹਿੰਦੀ ਹੈ, ਪਿਆਰਿਓ ਇਹ ਨਿਸ਼ਚਾ ਕਰੋ, ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ,
ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ।
ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ,
ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ।
ਦੇਖੋ ਉਹਨੂੰ ਤੱਕ ਪਟਕਣਾ ਨਹੀਂ ਮੁੱਕੇਗੀ ਜਦ ਤੱਕ ਅਸੀਂ ਇੱਕ ਦੇ ਪੱਲੇ ਨਹੀਂ ਪੜਦੇ। ਰੋਜ਼ਾ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਆ। ਪਰ ਮੰਨਦੇ ਨਹੀਂ। ਮੈਂ ਪੰਜਾਬ ਚੋਂ ਲੰਘਦਾ, ਇੱਥੇ ਜਠੇਰੇ, ਇੱਥੇ ਆ ਫਲਾਣੇ, ਇੱਥੇ ਪਤਾ ਨਹੀਂ ਕੀ ਕੁਝ ਬਣਿਆ ਪਿਆ। ਇੱਕ ਨੂੰ ਕੌਣ ਮੰਨ ਰਿਹਾ? ਮਹਾਰਾਜ ਨੇ ਇੱਕ ਨਾਲ ਮੰਨ। ਕਿਹੜਾ ਇੱਕ? ਜੀ ਜੰਤ ਜਿਨੇ ਪ੍ਰਤਪਾਲੇ, ਜਿਹਨੇ ਸਾਰੇ ਜੀਵ ਜੰਤ ਪੈਦਾ ਕੀਤੇ ਨੇ ਤੇ ਪਾਲਦਾ, ਉਹਨੂੰ ਯਾਦ ਕਰੋ। ਇਹ ਹੈ ਸ਼ਬਦ ਦੀ ਪਹਿਲੀ ਪੰਕਤੀ। ਸਦਾ ਧਨ ਅੰਤਰ ਨਾਮ ਸੰਭਾਲੇ, ਜੀ ਜੰਤ ਜਿਨੇ ਪ੍ਰਤਪਾਲੇ। ਤੇ ਜਿਹੜੇ ਫਿਰ ਇਹ ਗੱਲ ਗੁਰੂ ਕੀ ਮੰਨ ਲੈਣਗੇ ਉਹਨਾਂ ਨੂੰ ਕੀ ਮਿਲੇਗਾ? ਪੜੋ ਜੀ।
ਮੁਕਤ ਪਦਾਰਥ ਤਿਨ ਕਉ ਪਾਏ।
ਮੁਕਤ ਪਦਾਰਥ, ਇਹ ਜਿਹੜਾ ਮੁਕਤ ਅੱਖਰ ਹੈ ਸੰਸਕ੍ਰਿਤ ਹੈ। ਸੰਸਕ੍ਰਿਤ ਦਾ ਅਰਥ ਇੱਥੇ ਮੁਕਤ ਦਾ ਮਤਲਬ ਕੀ ਹੈ? ਬੰਧਨਾਂ ਤੋਂ ਰਹਿਤ ਹੋ ਜਾਣਾ। ਜਿਵੇਂ ਕੋਈ ਕੈਦੀ ਹੋ ਜਾਏ ਤੇ ਅਸੀਂ ਨਾ ਬੰਦੀ ਹੋ ਗਿਆ, ਤੇ ਜਦੋਂ ਬੰਦੀ ਤੋਂ ਛੁੱਟ ਜਾਏ ਫਿਰ ਮੁਕਤ ਹੋ ਗਿਆ। ਕਹਿੰਦੇ ਜਿਹੜਾ ਫਿਰ ਸਦਾ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਧਨ ਸੰਭਾਲੇਗਾ, ਜਿਹੜਾ ਉਸ ਪਰਮਾਤਮਾ ਨਾਲ ਜੁੜੇਗਾ, ਜਿਹੜਾ ਜਿਸਨੇ ਸਾਰੇ ਜੀ ਜੰਤ ਪੈਦਾ ਕੀਤੇ ਨੇ ਤੇ ਪਾਲਦਾ, ਉਹਨੂੰ ਮੁਕਤ ਪਦਾਰਥ ਮਿਲ ਜਾਏ। ਉਹ ਫਿਰ ਵਹਿਮਾਂ ਤੋਂ ਭਰਮਾਂ ਤੋਂ ਸੱਜੇ ਖੱਬੇ ਜਾਣ ਤੋਂ ਛੁੱਟ ਜਾਏਗਾ। ਉਹ ਕਹਿੰਦਾ ਨਾ ਬਈ, ਮੈਂ ਤਾਂ ਇੱਕ ਨੂੰ ਮੰਨਦਾ, ਮੈਂ ਇੱਕ ਤੋਂ ਬਿਨਾਂ ਦੂਜੇ ਨੂੰ ਜਾਣਦਾ ਹੀ ਨਹੀਂ। ਤੁਦ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ, ਮੁਕਤ ਪਦਾਰਥ ਤਿੰਨ ਕੋ ਪਾਏ। ਫਿਰ ਜਿਨ੍ਹਾਂ ਨੂੰ ਮੁਕਤ ਪਦਾਰਥ ਮਿਲ ਜਾਂਦੇ, ਜਿਹੜੇ ਵਹਿਮਾਂ ਭਰਮਾਂ ਤੋਂ ਬਚ ਜਾਂਦੇ ਨੇ, ਜਿਹੜੇ ਸੱਜੇ ਖੱਬੇ ਜਾਣ ਤੋਂ ਕਦੇ ਕਬਰਾਂ ਤੇ, ਕਦੇ ਜੋਤਸ਼ੀਆਂ ਕੋਲ, ਕਦੇ ਪੁੱਛਾਂ ਵਾਲਿਆਂ ਕੋਲ ਫਿਰਦੇ ਨੇ, ਨਾ ਨਾ, ਉਹਨਾਂ ਦੀ ਅਵਸਥਾ ਕੀ ਹੋ ਜਾਂਦੀ ਹੈ? ਪੜੋ ਜੀ।
ਹਰ ਕੈ ਨਾਮ ਰਤੇ ਲਿਵ ਲਾਏ।
ਹੁਣ ਇੱਥੇ ਨਾਮ ਦੇ ਮੰਮੇ ਨੂੰ ਸਿਆਰੀ ਹੈ। ਇਹ ਵੀ ਨਾਮ ਮੰਮਾ ਔਂਕੜ ਵੀ ਆਉਂਦਾ, ਮੰਮਾ ਮੁਕਤਾ ਵੀ ਆਉਂਦਾ, ਮੰਮੇ ਨੂੰ ਸਿਆਰੀ ਵੀ ਆਉਂਦਾ। ਹਰ ਕੈ ਨਾਮ ਰਤੇ, ਉਹ ਹਰੀ ਦੇ ਨਾਮ ਦੇ ਵਿੱਚ ਰੰਗੇ ਜਾਂਦੇ। ਰੰਗੇ ਕਿਵੇਂ ਜਾਂਦੇ? ਲਿਵ ਲਾਏ। ਲਿਵ ਬੜੀ ਸੂਖਸ਼ਮ ਚੀਜ਼ ਹੈ। ਅੱਜ ਸਾਡੀ ਭਟਕਣਾ ਦਾ ਕਾਰਨ ਜਿਹੜਾ ਨਾ, ਗੁਰੂ ਅਮਰਦਾਸ ਜੀ ਨੂੰ ਪੁੱਛ ਕੇ ਵੇਖੋ। ਕੱਲ ਮੈਨੂੰ ਇੱਕ ਬਜ਼ੁਰਗ ਮਿਲੇ, ਆਂਦੇ ਆਨੰਦ ਸਾਹਿਬ ਦਾ ਪਾਠ ਕਰਿਆ ਕਰੋ 40 ਪੌੜੀਆਂ ਆਪਣੇ ਲਈ। ਆਪਣੇ ਲਈ ਦਾ ਮੈਂ ਸਮਝ ਗਿਆ ਗੱਲ, ਵੀ ਆਪਣੇ ਆਪ ਨੂੰ ਸਮਝਾਉਣ ਲਈ। ਸਾਚੀ ਲਿਵੇ ਬਿਨ ਦੇ ਨਵਾਣੀ। ਅਸੀਂ ਟੈਂਪਰੇਰੀ ਲਿਵ ਲਾਉਂਦੇ ਹਾਂ, ਇਸੇ ਲਈ ਭਗਤ ਕਬੀਰ ਜੀ ਨੂੰ ਕਹਿਣਾ ਪਿਆ ਕਬੀਰ ਕਾਮ ਪਰੇ ਹਰ ਸਿਮਰੀ ਹੈ, ਐਸਾ ਸਿਮਰੋ ਨਿਤ। ਜਿਹਨੂੰ ਕੰਮ ਪੈਣ ਤੇ ਯਾਦ ਕਰਦੇ ਹੋ ਨਾ ਜੀ, ਖੰਡ ਪਾਠ ਕਰਾਓ, ਇਹ ਕਰਾਓ, ਉਹਨੂੰ ਨਿਤ ਯਾਦ ਕਰੋ, ਫਿਰ ਕੀ ਹੋਵੇਗਾ? ਅਮਰਾਪੁਰ ਬਾਸਾ ਕਰੋ, ਹਰ ਗਿਆ ਬਹੋਰੇ ਬਿੱਤ, ਫਿਰ ਤੁਹਾਡਾ ਵਾਸਾ ਅਮਰਾਪੁਰੀ ਚ ਹੋ ਜਾਏ, ਤੇ ਜਿਹੜੀ ਦੌਲਤ ਗੁਆਚ ਗਈ ਉਹ ਵੀ ਵਾਪਸ ਆ ਜਾਏਗੀ। ਇਹ ਬੜੀ ਡੂੰਘੀ ਗੱਲ ਹੈ, ਜਿਹੜੇ ਦੈਵੀ ਗੁਣ ਸਾਡੇ ਵਿੱਚੋਂ ਗੁਆਚ ਗਏ ਨੇ ਉਹ ਵੀ ਵਾਪਸ ਆ ਜਾਂਦੇ। ਲਓ ਇਹ ਪਹਿਲਾ ਪਦ ਹੈ ਜਿਹਦੀਆਂ ਚਾਰ ਪੰਕਤੀਆਂ ਨੇ, ਸਦਾ ਧਨ ਅੰਤਰ ਨਾਮ ਸੰਭਾਲੇ। ਹੁਣ ਇੱਥੇ ਜਿਹੜਾ ਨਾਮ ਹੈ ਮੰਮੇ ਨੂੰ ਔਂਕੜ ਵਾਲਾ, ਫਿਰ ਕੀ ਹੋਵੇਗਾ? ਜੀ ਜੰਤ ਜਿੰਨੇ ਪ੍ਰਤਿਪਾਲੇ ਉਹਨੂੰ ਸਮਝ ਆ ਜਾਏਗੀ। ਤੇ ਮੁਕਤ ਪਦਾਰਥ ਤਿੰਨ ਕੋ ਪਾਏ, ਹਰ ਕੈ ਨਾਮ ਰਤੇ ਲਿਵ ਲਾਏ। ਜਿਨ੍ਹਾਂ ਨੇ ਫਿਰ ਨਾਮ ਦੇ ਵਿੱਚ ਲਿਵ ਲਾ ਲਈ ਉਹ ਰੰਗੇ ਗਏ ਤੇ ਉਹ ਸਾਰੇ ਹੀ ਬੰਧਨਾਂ ਤੋਂ ਮੁਕਤ ਹੋ ਗਏ।
ਗੁਰ ਸੇਵਾ ਤੇ ਹਰ ਨਾਮ ਧਨ ਪਾਵੈ।
ਕਿਉਂਕਿ ਲੋਕ ਪੁੱਛਦੇ ਨੇ ਜੀ ਉਹ ਧਨ ਕਿੱਥੋਂ ਮਿਲੇਗਾ? ਮਹਾਰਾਜ ਆਪ ਦੱਸ ਰਹੇ ਨੇ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ, ਗੁਰ ਸੇਵਾ ਤੇ ਹਰ ਨਾਮ ਧਨ ਪਾਵੈ,
ਗੁਰ ਸੇਵਾ ਤੇ ਹਰ ਨਾਮ ਧਨ ਪਾਵੈ, ਗੁਰ ਸੇਵਾ ਤੇ ਹਰ ਨਾਮ ਧਨ ਪਾਵੈ।
ਅੰਤਰ ਪ੍ਰਗਾਸ ਹਰ ਨਾਮ ਤੇ ਆਵੈ, ਅੰਤਰ ਪ੍ਰਗਾਸ ਹਰ ਨਾਮ ਤੇ ਆਵੈ,
ਅੰਤਰ ਪ੍ਰਗਾਸ ਹਰ ਨਾਮ ਤੇ ਆਵੈ, ਅੰਤਰ ਪ੍ਰਗਾਸ ਹਰ ਨਾਮ ਤੇ ਆਵੈ।
ਲਓ ਹੁਣ ਦੂਜੇ ਪਦ ਵਿੱਚ ਪਾਤਸ਼ਾਹ ਫਰਮਾਉਂਦੇ ਨੇ
ਅੰਤਰ ਪ੍ਰਗਾਸ ਹਰ ਨਾਮ ਧਿਆਵੈ, ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ।
ਲਓ ਸਤਸੰਗਤ ਇੱਥੇ ਧਨ ਨਾ ਮੁਕਤ ਆ ਗਿਆ। ਮੈਂ ਪਹਿਲਾਂ ਬੇਨਤੀ ਕੀਤੀ ਸੀ ਇਹ ਹਰ ਰੰਗ ਗੂੜਾ ਧਨ ਪਿਰ ਹੋਏ, ਇੱਥੇ ਧਨ ਦਾ ਮਤਲਬ ਹੈ ਇਸਤਰੀ। ਅਸੀਂ ਸਾਰੇ ਇਸਤਰੀਆਂ ਹੀ ਹਾਂ, ਪਰਮਾਤਮਾ ਪਤੀ ਹੈ। ਬਾਣੀ ਪੜ੍ਹ ਕੇ ਦੇਖੋ, ਇਸਤਰੀ ਰੂਪ ਚੇਰੀ ਕੀ ਨਿਆਈ, ਏਕਾ ਪੁਰਖ ਸਬਾਈ ਨਾਰ। ਆਪਾਂ ਸਭ ਇਸਤਰੀ ਰੂਪ ਹਾਂ। ਜਿਵੇਂ ਇਸਤਰੀ ਦਾ ਪਤੀ ਨਾਲ ਪਿਆਰ ਹੋਵੇ, ਗੂੜਾ ਪਿਆਰ ਹੋਵੇ, ਫਿਰ ਹੀ। ਇਸ ਲਈ ਮਹਾਰਾਜ ਨੇ ਕਿਹਾ ਨਾ ਧਨ ਪਿਰ ਇਹ ਨਾ ਆਖੀਆਂ, ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਈਆਂ ਸੋਏ। ਹੁਣ ਤੇ ਸਾਡਾ ਸਾਰਾ ਸਿਸਟਮ ਖਰਾਬ ਹੋ ਗਿਆ। ਤੁਸੀਂ ਆਖੋਗੇ ਕਿਵੇਂ? ਅੱਗੇ ਅੰਮ੍ਰਿਤ ਵੇਲੇ ਆਨੰਦ ਕਾਰਜ ਹੁੰਦੇ ਸਨ, ਬੱਚੀ ਬੱਚੇ ਨੂੰ ਸਿੱਖਿਆ ਦਿੱਤੀ ਜਾਂਦੀ ਸੀ। ਹੁਣ ਕਹਿੰਦੇ 9 ਵਜੇ ਨੇ ਤੇ ਆਉਂਦੇ 2 ਵਜੇ ਨੇ, ਤੇ ਫਿਰ ਆਨੰਦ ਕਾਰਜ ਕਹਿੰਦੇ ਭਾਈ ਜੀ ਛੇਤੀ ਕਰ ਦਿਓ ਛੇਤੀ। ਉੱਥੇ ਕੌਣ ਸਿੱਖਿਆ ਦਿੰਦਾ ਤੇ ਕੌਣ ਸੁਣਦਾ? ਮੇਰੀ ਤਾਂ 70 ਸਾਲ ਦੀ ਸੇਵਾ, ਮੈਨੂੰ ਤਜਰਬਾ ਹੈ, ਸਿੱਖਿਆ ਹੁੰਦੀ ਸੀ। ਸਿੱਖਿਆ ਬੜਾ ਜੀਵਨ ਤੇ ਅਸਰ ਕਰਦੀ ਸੀ। ਦੱਸਣਾ ਪੈਂਦਾ ਸੀ ਬੀਬਾ ਤੇਰੇ ਇਹ ਫਰਜ਼ ਨੇ, ਪਤਾ ਤੇਰੇ ਇਹ ਫਰਜ਼। ਹੁਣ ਤੇ ਬਸ ਨੱਚਣ ਟੱਪਣ, ਉੱਥੇ ਤੇ ਟਾਈਮ ਲਾ ਦਿੰਦੇ ਨੇ ਪੈਲਸ ਵਿੱਚ, ਗੁਰਦੁਆਰੇ ਵੜਦਿਆਂ ਸਾਰ ਬਾਬਾ ਜੀ ਬਸ ਛੇਤੀ ਕਰ ਦਿਓ, ਛੇਤੀ ਕਰ ਲੈ। ਫਿਰ ਜਿਹੋ ਜਿਹਾ ਤੁਹਾਡਾ ਅੰਨ ਪਾਣੀ ਤੇ ਉਹੋ ਜਿਹਾ ਸਾਡਾ ਕੰਮ ਜਾਣੀ, ਫਿਰ ਕੋਈ ਦਰਸ਼ਨ ਪੁੱਛਣ ਦੀ ਗੱਲ ਨੀ। ਇਹ ਸਾਰੀਆਂ ਗੱਲਾਂ ਗੁਰਬਾਣੀ ਵਿੱਚ ਸਮਝਾਈਆਂ ਨੇ। ਆਖਿਆ ਇਹ ਹਰ ਰੰਗ ਗੂੜਾ, ਗੂੜਾ ਰੰਗ ਕਿਹੜਾ ਹੁੰਦਾ? ਜਿਹਨਾਂ ਨਾ ਉਤਰੇ, ਜਿਹਨੂੰ ਬਾਣੀ ਚ ਲਾਲ ਰੰਗ ਤਿਸਕੋ ਲਗਾ ਜਿਸਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਇਹ ਨਾਮ ਰੰਗ ਫਿਰ ਜਿਹਨੂੰ ਚੜਦਾ, ਇਹ ਫਿਰ ਜੀਵ ਇਸਤਰੀ ਤੇ ਪਰਮਾਤਮਾ ਪਤੀ ਦਾ ਮੇਲ ਹੋ ਜਾਂਦਾ ਹੈ।
ਸ਼ਾਂਤ ਸ਼ਿੰਗਾਰ ਰਾਵੇ ਪ੍ਰਭ ਸੋਏ।
ਫਿਰ ਉਸ ਇਸਤਰੀ ਨੂੰ ਆ ਜਿਹੜੇ ਬਾਹਰਲੇ ਸ਼ਿੰਗਾਰ ਨੇ ਕਰਨ ਦੀ ਲੋੜ ਨਹੀਂ ਰਹਿੰਦੀ, ਉਹਦੇ ਅੰਦਰ ਸ਼ਾਂਤੀ ਆ ਜਾਂਦੀ ਹੈ, ਉਹਦੇ ਅੰਦਰ ਸਹਿਜ ਆ ਜਾਂਦਾ। ਔਰ ਇਹ ਸ਼ਿੰਗਾਰ ਜਿਹੜਾ ਹੈ ਇਹ ਪ੍ਰਭੂ ਨੂੰ ਪ੍ਰਾਪਤ ਕਰਕੇ ਉਹਨੂੰ ਸਹਿਜੇ ਹੀ ਪ੍ਰਾਪਤ ਹੁੰਦਾ ਹੈ।
ਹਉਮੈ ਵਿੱਚ ਪ੍ਰਭ ਕੋਈ ਨਾ ਪਾਏ।
ਦੇਖੋ ਨਾਲ ਦੀ ਨਾਲ ਪਰਹੇਜ਼ ਵੀ ਹੈ ਨਾ, ਜਿਵੇਂ ਡਾਕਟਰ ਦਵਾਈ ਦਿੰਦਾ ਮਰੀਜ਼ ਪੁੱਛਦਾ ਜੀ ਇਹ ਕਿੰਨੀ ਵਾਰੀ ਖਾਣੀ ਹੈ, ਉਹ ਕਹਿੰਦੇ ਵੀ ਖਾਣੀ ਤੇ ਨੀ ਇਹ ਕੋਈ ਪਰਹੇਜ਼ ਜੀ, ਉਹ ਫਿਰ ਕਹਿੰਦੇ ਵੀ ਆਹ ਚੀਜ਼ਾਂ ਨਹੀਂ ਖਾਣੀਆਂ। ਇਸੇ ਤਰ੍ਹਾਂ ਗੁਰੂ ਵੀ ਦੱਸਦਾ ਪਰ ਅਸੀਂ ਉਸ ਪਾਸੇ ਤੁਰਦੇ ਨਹੀਂ। ਪਾਤਸ਼ਾਹ ਕਹਿੰਦੇ ਨਾਲ ਕੰਨ ਖੋਲ ਕੇ ਸੁਣ ਲਓ, ਹਉਮੈ ਵਿੱਚ ਪ੍ਰਭ ਕੋਏ ਨਾ ਪਾਏ। ਇੱਥੇ ਹੁਣ ਪ੍ਰਭ ਦੇ ਭਾਬੇ ਨੂੰ ਔਂਕੜ ਹੈ ਨਾਉਨ ਪੁਲਿੰਗ ਇੱਕ ਵਚਨ, ਜਿਹੜਾ ਹੰਕਾਰੀ ਹੋਵੇ ਨਾ, ਕੋਈ ਇਸਤਰੀ ਹੋਵੇ। ਆ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੀ ਬੱਚੀ ਦਾ ਆਨੰਦ ਕਾਰਜ ਸੀ। ਮੈਂ ਸਭ ਬੀਬੀਆਂ ਨੂੰ ਕਹਿੰਦਾ ਬਾਈ ਸ਼ਬਦ ਹਜ਼ਾਰੇ ਪੜਿਆ ਕਰੋ। ਮੈਂ ਬਾਹਰ ਆਇਆ ਤੇ ਇੱਕ ਬੀਬੀ ਕਹਿੰਦੀ ਬਾਬਾ ਜੀ ਤੁਸੀਂ ਸਭ ਜਗ੍ਹਾ ਕਹਿੰਦੇ ਸ਼ਬਦ ਹਜ਼ਾਰੇ, ਉਹਨਾਂ ਵਿੱਚ ਕੀ ਹੈਗਾ? ਮੈਂ ਸਮਝ ਗਿਆ ਵੀ ਇਹਨੇ ਕਦੇ ਪੜਿਆ ਨਹੀਂ। ਮੈਂ ਉਹਨੂੰ ਬਿਠਾਇਆ ਤੇ ਸਮਝਾਇਆ, ਮੈਂ ਕਿਹਾ ਸ਼ਬਦ ਹਜ਼ਾਰੇ ਵਿੱਚ ਸਭ ਕੁਝ ਦੱਸਿਆ, ਪੈਕੀਆਂ ਤੇ ਸਲਾਈਆਂ ਲੈਣੀ, ਭਾਵ ਕਾ ਕਰ ਸਿੰਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸੋ ਧਰੇ ਪਿਆਰੋ। ਆਂਦੀ ਬਾਬਾ ਜੀ ਮੈਂ ਹੁਣ ਰੋਜ਼ ਪੜਿਆ ਕਰਾਂਗੀ। ਯਾਦ ਰੱਖੋ ਬੀਬੀ, ਉਹ ਜਿਹੜੀਆਂ ਸ਼ਬਦ ਹਜ਼ਾਰੇ ਪੜ੍ਹ ਕੇ ਵਿਚਾਰੋ ਗਈਆਂ, ਕਦੇ ਤੁਹਾਡੇ ਜੀਵਨ ਚ ਦੁੱਖ ਨਹੀਂ ਆਏਗਾ। ਸ਼ਾਂਤ ਸਿਗਾਰ ਰਾਵੇ ਪ੍ਰਭ ਸੋਏ, ਉਹ ਫਿਰ ਸ਼ਾਂਤੀ ਦਾ, ਉਹਨਾਂ ਨੂੰ ਕੋਈ ਦਿਖਾਵਾ ਕਰਨ ਦੀ ਲੋੜ ਨਹੀਂ, ਕੋਈ ਬਾਹਰੋਂ ਅਪ ਟੂ ਡੇਟ ਬਣਨ ਦੀ ਲੋੜ ਨਹੀਂ। ਉਹ ਤਾਂ ਆਪਣੇ ਪ੍ਰਭੂ ਨਾਲ ਹਰ ਵੇਲੇ ਜੁੜੀਆਂ ਰਹਿਣਗੀਆਂ। ਚਲੀਏ,
ਮੂਲੋਂ ਭੁੱਲਾ ਜਨਮ ਗਵਾਏ।
ਬਸ ਜਿਹੜਾ ਬੰਦਾ ਕਰਮ ਕਾਂਡੀ ਵੀ ਹੈ ਤੇ ਹੰਕਾਰੀ ਵੀ ਹੈ, ਉਹ ਮੂਲੋਂ ਹੀ ਭੁੱਲ ਗਿਆ। ਜਿਵੇਂ ਕੋਈ ਰਾਹ ਹੀ ਭੁੱਲ ਜਾਏ, ਰਾਹ ਹੋਰ ਹੋਵੇ ਤੁਰ ਹੋਰ ਪਵੇ, ਉਹਦਾ ਫਿਰ ਆਪਣਾ ਜਨਮ ਹੀ ਗਵਾ ਲੈਂਦਾ, ਉਹਦਾ ਸਾਰਾ ਟਾਈਮ ਵੇਸਟ ਚਲਾ ਜਾਂਦਾ।
ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ।
ਆਖਿਆ ਇਹ ਜਿਹੜੀ ਬਾਣੀ ਹੈ ਨਾ, ਗੁਰੂ ਦੀ ਬਾਣੀ, ਇਹਨੂੰ ਵਿਚਾਰਨ ਦੇ ਨਾਲ ਸ਼ਾਂਤ ਵੀ ਮਿਲਦਾ, ਸਹਿਜ ਵੀ ਮਿਲਦਾ ਤੇ ਸੁਖ ਵੀ ਮਿਲਦਾ। ਇਹੀ ਚੀਜ਼ਾਂ ਚਾਹੀਦੀਆਂ ਨੇ। ਸ਼ਾਂਤੀ ਵੀ ਮਿਲਦੀ ਹੈ, ਅਡੋਲਤਾ ਵੀ ਮਿਲਦੀ ਹੈ ਤੇ ਸਦੀਵੀ ਸੁਖ ਵੀ ਮਿਲਦਾ ਹੈ।
ਸੇਵਾ ਸਾਚੀ ਨਾਮ ਸਮਾਣੀ।
ਇਹ ਸੱਚੀ ਸੇਵਾ ਕਰਨ ਦੇ ਨਾਲ ਨਾਮ ਸਮਾਣੀ, ਇੱਥੇ ਫਿਰ ਨਾਮ ਦੇ ਮੰਮੇ ਨੂੰ ਸਿਆਰੀ ਹੈ, ਉਹ ਨਾਮ ਵਿੱਚ ਸਮਾ ਜਾਂਦੀ। ਜਿਹੜੀ ਦਵਾਈ ਨਾਲ ਤੁਹਾਨੂੰ ਆਰਾਮ ਆਵੇ, ਉਹ ਫਿਰ ਦਵਾਈ ਤੁਸੀਂ ਭੁੱਲਦੇ ਹੋ? ਉਹ ਕਹਿੰਦੇ ਨਹੀਂ, ਇਹ ਤੇਰੀ ਬਹੁਤ ਜ਼ਰੂਰੀ ਦਵਾਈ ਹੈ। ਬਸ ਆਹ ਗੱਲ, ਸੇਵਾ ਸਾਚੀ ਨਾਮ ਸਮਾਣੀ, ਉਹ ਫਿਰ ਨਾਮ ਵਿੱਚ ਸਮਾ ਜਾਂਦੇ ਨੇ। ਇੱਕ ਵਾਰੀ ਉਹਨਾਂ ਨੂੰ ਰਸ ਆ ਜਾਏ ਫਿਰ ਉਹ ਭਟਕਦੇ ਨਹੀਂ।
ਸ਼ਬਦ ਮਿਲੇ ਪ੍ਰੀਤਮ ਸਦਾ ਧਿਆਏ।
ਹਾਂ, ਪਰ ਇਹਦੀ ਪ੍ਰਾਪਤੀ ਕਦੋਂ ਹੁੰਦੀ? ਸ਼ਬਦ ਮਿਲੇ, ਸ਼ਬਦ ਦੇ ਦਦੇ ਨੂੰ ਸਿਆਰੀਏ, ਸ਼ਬਦ ਦੀ ਵਿਚਾਰ ਕਰਕੇ ਪ੍ਰਭੂ ਦਾ ਮੇਲ ਹੁੰਦਾ ਤੇ ਜਿਹਨੂੰ ਇੱਕ ਵਾਰੀ ਉਹਦਾ ਚਮਕਾਰਾ ਮਿਲ ਜਾਏ ਫਿਰ ਪ੍ਰੀਤਮ ਸਦਾ ਧਿਆਏ। ਉਹ ਤਾਂ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਵਾਹਿਗੁਰੂ ਦਾ ਸਿਮਰਨ ਕਰਦਾ। ਲੋਕੀ ਅੱਜ ਪੁੱਛਣ ਜੀ ਕਿਹੜੇ ਵੇਲੇ ਸਿਮਰਨ ਕਰੀਏ, ਕਿੰਨੀਆਂ ਮਾਲਾ ਫਿਰ। ਗੁਰੂ ਕਹਿੰਦਾ ਨਹੀਂ ਨਹੀਂ, ਉਠਤ ਬੈਠਤ ਸੋਵਤ ਧਿਆਈ ਹੈ, ਉਠਤ ਬੈਠਤ ਸੋਵਤ ਧਿਆਈ ਹੈ,
ਉਠਤ ਬੈਠਤ ਸੋਵਤ ਧਿਆਈ ਹੈ, ਉਠਤ ਬੈਠਤ ਸੋਵਤ ਧਿਆਈ ਹੈ।
ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਚੋਂ ਕਹਿ ਰਿਹਾ। ਉਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ,
ਮਾਰਗ ਚਲਤ ਹਰੇ ਹਰ ਗਾਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ।
ਲਓ ਇਹ ਮੁਕੰਮਲ ਹੋਇਆ, ਜਦੋਂ ਉਹ ਜੁੜੇਗਾ ਸ਼ਬਦ ਮਿਲੇ ਪ੍ਰੀਤਮ ਸਦਾ ਧਿਆਏ। ਅਗਲੀ ਪੰਕਤੀ ਪੜੋ ਜੀ।
ਸਾਚ ਨਾਮ ਵਡਿਆਈ ਪਾਏ।
ਸਾਚ ਨਾਮ, ਹੁਣ ਇੱਥੇ ਵੀ ਨਾਮ ਦੇ ਮੰਮੇ ਨੂੰ ਸਿਆਰ, ਸੱਚੇ ਨਾਮ ਨਾਲ ਜੁੜ ਕੇ ਫਿਰ ਉਹਦੀ ਵਡਿਆਈ ਹੋਵੇਗੀ। ਕਹਿਣ ਦੀ ਲੋੜ ਨਹੀਂ ਮੇਰੀ ਵਡਿਆਈ ਕਰੋ ਜੀ, ਨਹੀਂ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਸੱਚੇ ਮਾਰਗ ਚੱਲਦਿਆਂ, ਸੱਚੇ ਮਾਰਗ ਚੱਲਦਿਆਂ,
ਸੱਚਾ ਮਾਰਗ ਚੱਲਦਿਆ, ਸੱਚਾ ਮਾਰਗ ਚੱਲਦਿਆ,
ਉਸ ਤਤ ਕਰੇ ਜਹਾਨ, ਉਸ ਤਤ ਕਰੇ ਜਹਾਨ,
ਉਹ उस्तत करै जहान, उस्तत करै जहान।
तो शब्द मिले प्रीतम सदा त्याए, साच नाम वडियाई पाए। यही जोड़ते लोग पर महाराज कहने देखो ना जिन्हों का असि दिन मनाने उन्होंने दिन क्यों मनाने, उन्हां दियां यादां विच क्यों जुड़दे हैं। सिर्फ इसलिए कि उन्हां नाम जपिया, वो कदे संसार विचों जानगे नहीं, सदा कायम रहणगे। लो चौथे पद विच महाराज निचोड़ कर देंदे ने, सुनो जी।
आपे करता जुग जुग सोए,
आपे करता जुग जुग सोए। इत्थे जुग दे गगे नूं भी सियारी है, जुग दे गगे नूं औंकर भी आंदा है। ਉਹ ਯੁਗ ਨਾਉਣ ਪੁਲਿੰਗ ਇੱਕ ਵਚਨ ਹੈ, ਇੱਥੇ ਯੁਗ ਦੇ ਗਗਨ ਸੈ। ਯੁਗ ਵਿੱਚ ਹਰ ਯੁਗ ਵਿੱਚ ਚਾਹੇ ਸਤਯੁਗ ਹੈ, ਚਾਹੇ ਤ੍ਰੇਤਾ ਹੈ, ਚਾਹੇ ਦੁਆਪਰ ਹੈ, ਚਾਹੇ ਕਲਯੁਗ। ਬਾਬਾ ਨਾਨਕ ਜੀ ਤੇ ਇਸ ਤੋਂ ਵੀ ਅੱਗੇ ਚਲੇ ਗਏ, ਉਹਨਾਂ ਨੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਉਸੀ ਵੀ ਸੱਚ ਆਖਿਆ। ਜਿਹੜਾ ਵਾਹਿਗੁਰੂ ਹੈ ਨਾ, ਉਹਦਾ ਯੁਗਾਂ ਨਾਲ ਕੋਈ ਸੰਬੰਧ ਨਹੀਂ, ਉਹ ਹਰ ਯੁਗ ਵਿੱਚ ਹੈ। ਆਪੇ ਕਰਤਾ ਜੁਗ ਜੁਗ ਸੋਏ।
ਨਦਰ ਕਰੇ ਮੇਲਾਵਾ ਹੋਏ,
ਅਸੀਂ ਹੁਣ ਗਿਣਤੀਆਂ ਮਿਣਤੀਆਂ ਵਿੱਚ ਪੈ ਗਏ ਹਾਂ, ਸਾਨੂੰ ਪਾਇਆ ਗਿਆ ਇੰਨੇ ਪਾਠ ਕਰੋ ਜੀ, ਇੱਧਰ ਮੂੰਹ ਕਰਕੇ ਕਰੋ, ਉੱਧਰ ਕਰੋ, ਨਾ ਨਾ ਨਾ। ਇਹ ਪਤਾ ਨਹੀਂ ਕਦੋਂ ਉਹਨੇ ਪ੍ਰਸੰਨ ਹੋ ਜਾਣਾ। ਸਾਡਾ ਕੰਮ ਹੈ ਕਰੀ ਚੱਲੋ। ਮੈਂ ਨਾਨਕ ਮੱਤੇ ਗਿਆ, ਉੱਥੇ ਮੈਂ ਇਤਿਹਾਸ ਚ ਪੜ੍ਹਿਆ, ਉੱਥੇ ਵੀ ਸੁਣਿਆ ਵੀ ਬਾਬਾ ਨਾਨਕ ਜੀ ਨੂੰ ਸਿੱਧਾਂ ਨੇ ਇੱਕ ਤਿਲ ਭੇਟਾ ਕਰਤਾ, ਤਿਲ ਆਂਦੇ ਜੀ ਦਾ ਪ੍ਰਸ਼ਾਦ ਵੰਡੋ। ਹੁਣ ਤਿਲ ਦਾ ਪ੍ਰਸ਼ਾਦ ਕਿਵੇਂ ਵੰਡੀਏ? ਬਾਬਾ ਮਰਦਾਨਾ ਜੀ ਨੂੰ ਕਿਹਾ ਪਾਣੀ ਲਿਆਓ, ਉਹ ਪਾਣੀ ਸੁਕਾ ਦਿੱਤਾ ਉਹਨਾਂ ਨੇ ਖੂਹਾਂ ਵਿੱਚੋਂ। ਫਿਰ ਬਾਬਾ ਜੀ ਕਹਿੰਦੇ ਉਹ ਗੰਗਾ ਵਗਦੀ ਉੱਥੇ ਜਾ ਕੇ ਤੂੰ ਉਹ ਲੈ ਆਇਆ। ਜਦੋਂ ਥੋੜੀ ਦੂਰ ਰਹਿ ਗਏ ਤੇ ਕਹਿੰਦੇ ਬਈ ਮੈਂ ਵੇਖਾ ਦੇ ਸੀ ਵੀ ਮਗਰ ਆ ਵੀ ਰਹੀ ਅੱਗੇ ਨਹੀਂ, ਜਿਹੜੇ ਗਏ ਨਾਨਕ ਮੱਤੇ ਉਹਨਾਂ ਨੂੰ ਪਤਾ ਹੋਵੇ, ਉੱਥੇ ਰੁਕ ਗਈ। ਉਹ ਭਾਈ ਗੱਲ ਸੁਣੋ, ਸਾਡਾ ਕੰਮ ਹੈ ਗੁਰੂ ਦੇ ਕਹੇ ਅਨੁਸਾਰ ਚੱਲਣਾ, ਬਸ ਪਤਾ ਨਹੀਂ ਕਦੋਂ ਦੀ ਮਿਹਰ ਹੋ ਜਾ। ਨਜ਼ਰ ਕਰੇ ਮਿਲਾਵਾ ਹੋਏ, ਰੱਬ ਸਤਯੁਗ ਵਿੱਚ ਵੀ ਤ੍ਰੇਤੇ ਦੁਆਪਰ ਕਲਯੁਗ ਹਰ ਵੇਲੇ ਮੌਜੂਦ ਹੈ। ਆਪੇ ਕਰਤਾ ਜੁਗ ਜੁਗ ਸੋਏ, ਨਜ਼ਰ ਕਰੇ ਮਿਲਾਵਾ ਹੋਏ। ਹਾਂਜੀ,
ਗੁਰਬਾਣੀ ਤੇ ਹਰ ਮਨ ਵਸਾਏ।
ਹਾਂ ਬਸ ਆ ਦੇਖ ਲੋ ਨਿਚੋੜ ਨਿਕਲ ਗਿਆ। ਗੁਰਬਾਣੀ ਤੇ, ਇਹ ਤੇ ਨੂੰ ਸੰਬੰਧ ਕੀ ਹੈ? ਗੁਰਬਾਣੀ ਤੇ, ਗੁਰਬਾਣੀ ਦੀ ਵਿਚਾਰ ਕਰਨ ਨਾਲ, ਗੁਰਬਾਣੀ ਦੇ ਦੱਸੇ ਰਾਹ ਤੇ ਚੱਲਣ ਨਾਲ ਹਰ ਨਾਮ ਮਨ ਵਸਾਏ। ਹਰੀ ਦਾ ਨਾਮ ਮਨ ਵਿੱਚ ਵਸ ਜਾਏਗਾ, ਗਰੰਟੀ ਹੈ। ਜਿਹੜੇ ਬਾਣੀ ਪੜ੍ਹਨਗੇ, ਵਿਚਾਰ ਕੇ ਪੜ੍ਹਨਗੇ, ਉਹਨਾਂ ਦੇ ਅੰਦਰ ਨਾਮ ਵਸ ਜਾਏਗਾ।
ਨਾਨਕ ਸਾਚ ਰੱਤੇ ਪ੍ਰਭ ਆਪ ਮਿਲਾਏ।
ਨਾਨਕ ਜੀ ਫਰਮਾਉਂਦੇ ਨੇ ਜਿਹੜੇ ਸਾਚ ਰੱਤੇ, ਹੁਣ ਸਾਚ ਦੇ ਵੀ ਚੱਚੇ ਨੂੰ ਸਿਆਰੀ, ਜਿਹੜੇ ਸੱਚ ਵਿੱਚ ਰੰਗੇ ਜਾਣਗੇ ਪ੍ਰਭ ਆਪ ਮਿਲਾਏ। ਦੇਖੋ ਉੱਤੇ ਵੀ ਪ੍ਰਭ ਦੋ ਵਾਰੀ ਆਇਆ ਔਂਕੜ ਨਾਲ, ਉਹ ਪ੍ਰਭ ਨੌਂ ਸੀ, ਇੱਥੇ ਪ੍ਰਭ ਦੇ ਭੱਬੇ ਨੂੰ ਸਿਆਰੀ ਹੈ। ਜਿਹੜੇ ਫਿਰ ਗੁਰੂ ਦੇ ਦੱਸੇ ਰਾਹ ਤੇ ਚੱਲਣਗੇ, ਨਾਨਕ ਨਾਮ ਰਤੇ ਪ੍ਰਭ ਆਪ ਮਿਲਾਏ, ਪ੍ਰਭੂ ਆਪ ਉਹਨਾਂ ਨੂੰ ਮਿਲਾ ਲਏਗਾ। ਸਾਧ ਸੰਗਤ, ਬੜੀ ਕਿਰਪਾ ਹੈ ਤੁਹਾਡੀ, ਤੁਸੀਂ ਬੜੇ ਜੁੜਦੇ ਹੋ, ਬੜੇ ਸੁਣਦੇ ਹੋ, ਪਰ ਆਹ ਜਿਹੜੇ ਨੁਕਤੇ ਨੇ ਨਾ, ਇਹ ਤੁਹਾਨੂੰ ਯਾਦ ਨਹੀਂ ਰਹਿਣੇ, ਇਹ ਕਾਪੀ ਤੇ ਲਿਖਿਆ ਕਰੋ। ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਕਰਿਆ ਕਰੋ, ਤੇ ਜਿੱਥੇ ਨਾ ਸਮਝ ਆਵੇ ਬਿਨਿਸ਼ਕ ਪੁੱਛ ਲਿਆ ਕਰੋ। ਦਾਸ ਤੇ ਚੜ੍ਹਦੀ ਕਲਾ ਟਾਈਮ ਟੀਵੀ ਦਾ ਇਸ ਲਈ ਧੰਨਵਾਦੀ ਹੈ ਕਿ ਸਹਿਜ ਪਾਠ ਅੱਠਵੀਂ ਵਾਰੀ ਹੋ ਰਿਹਾ। ਹੁਣ ਮੈਨੂੰ ਨਹੀਂ ਪਤਾ ਤੁਹਾਡੇ ਚੋਂ ਕੌਣ ਸੁਣਦਾ ਕੌਣ ਨਹੀਂ, ਤੋਂ ਸੁਣਿਆ ਕਰੋ। ਫਿਰ ਹੁਣ ਵਿਚਾਰ ਵੀ ਹੁੰਦੀ ਹੈ, ਤੇ ਵਿਚਾਰ ਸੁਣਨ ਦੇ ਨਾਲ ਤੁਹਾਨੂੰ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਆ ਜਾਏਗੀ ਕਿ ਬਾਣੀ ਕੀ ਕਹਿ ਰਹੀ ਹੈ। ਲਓ ਅਖੀਰ ਵਿੱਚ ਪਾਤਸ਼ਾਹ ਨਿਚੋੜ ਕੱਢਦੇ ਨੇ। ਹਾਂਜੀ,
ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮੇਲਾਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ,
नानक साच रते प्रभ आप मिलाए।
भुला चुकां दी खिमा बख्शनी, गज के फतेह गजाओ।
वाहिगुरु जी का खालसा, वाहिगुरु जी की फतेह।